पर्वत स्वामी ओट गही मैं तेरी ना तुम डोलो ना हम गिरते जन्म तुम्हारे लिखे मारो जन्म तुम्हारे बदनी तोर मोर मन माने जान कुकुरन दीजे बाल वाली चौर भैया कारण कब न बोल जन्म बिचरे थे माधो के जन्म भी कीट पतंगा के जन्म बदली के जन्म पंखी तप होयो के जन्म है सर्विक बोलो जगदीश मिलन की बरिया श्रृंकाल दरिया किते रुख दीर्ख हम चिन्हे किते पशु किते नाकुली में आए किते पंखो आए बहुत जन्म बिजरे थे माधो गैरवदास आख लग जीवो सिर पे दर्शन देखे परम सत्कार जोग गुरु प्यार दे विच गुरु दरबार दे हाजरी भर रहे गुरु प्यारी साध संगत जीओ आओ ख्यालां नू बाहर जाण तो रोकिए चित विरतियां एकागर करिए रसना पवित्र करन वास्ते सारे ही उचारण करो जी सतनाम बहुत ही सत्कार जोग श्रीमान संत बाबा गगनदीप सिंह जी महाराज आप जियां नूं बहुत ही प्यारे कीर्तन विचार दे नाल सरसार कर रहे सन निहाल कर रहे सन कि किवें शरदा दी लोड़ है जो बाकी थोड़ा जिहा रहिंदा समा है इस दे विच वी आपां ने प्यार दी शरदा दी भावना दी विचार करनी है ਜਿਵੇਂ ਕਿ ਪਿਛਲੇ ਸਤਸੰਗ ਦੇ ਵਿੱਚ ਇੱਕ ਵਿਚਾਰ ਲੈ ਕੇ ਆਪਾਂ ਚੱਲ ਰਹੇ ਹਾਂ ਕਿ ਬਹੁਤ ਸਮਾਂ ਲੰਘ ਗਿਆ। ਕਦੇ ਬਖਸ਼ਿਸ਼ ਕਰਦੇ ਸਨ ਮਹਾਂਪੁਰਸ਼ ਸਰੀਰ ਦੇ ਵਿੱਚ, ਇਸ ਪਾਵਨ ਅਸਥਾਨ ਤੇ ਆਪ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ, ਆਪਣੇ ਪਵਿੱਤਰ ਮੁਖਾਰਵਿੰਦ ਤੋਂ ਉਹ ਪਿਆਰੀ ਮਿੱਠੀ ਬਾਣੀ ਦੇ ਨਾਲ ਨਿਹਾਲ ਕਰਦੇ, ਭਾਵੇਂ ਅੱਜ ਉਹਨਾਂ ਦੀ ਸਰੀਰਕ ਗੈਰ ਹਾਜ਼ਰੀ ਸਾਨੂੰ ਸਾਰਿਆਂ ਨੂੰ ਹੀ ਮਹਿਸੂਸ ਹੋ ਰਹੀ ਹੈ ਬਹੁਤ, ਕਿਉਂਕਿ ਕੋਈ ਨਾ ਕੋਈ ਪਿਆਰਾ ਵਜੂਦ ਸਾਹਮਣੇ ਚਾਹੀਦਾ ਹੈ। ਜਦੋਂ ਤੱਕ ਪਿਆਰ ਦਾ ਉਹ ਵਜੂਦ ਸਾਹਮਣੇ ਨਾ ਹੋਵੇ ਬੜਾ ਫਿਰ ਪਿੱਛੇ ਮੁਸ਼ਕਲ ਹੋ ਜਾਂਦਾ ਹੈ। ਉਹ ਪਿਆਰੀ ਮਨਮੋਹਣੀ ਮੂਰਤ ਬਾਬਾ ਬੋਲਤੇ ਤੇ ਕਹਾਂਗੇ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤ ਕਰਤੇ ਕਥਾ ਵਾਰਤਾ ਕਹਿਤੇ, ਉਹ ਪਿਆਰੇ ਦਰਸ਼ਨ ਦੀ ਤਾਂਘ ਲੱਗੀ ਰਹਿੰਦੀ ਹੈ। ਜਿਵੇਂ ਸ਼ਬਦ ਪੜਿਆ ਹੈ, ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਿਆ ਦਰਸ਼ਨ ਦੇਖੇ। ਕਿੰਨਾ ਉਹ ਦਰਸ਼ਨਾਂ ਦੀ ਹੀ ਤਸੀਰ ਹੈ, ਕਿਉਂਕਿ ਐਸੇ ਪਿਆਰੇ ਦੇ ਦਰਸ਼ਨ ਜੋ ਕਿ ਜੇ ਤਾਂ ਸਾਕਾਰ ਸਰੂਪ ਦੇ ਵਿੱਚ ਦਰਸ਼ਨ ਹੋਣ ਕਿੰਨੇ ਵੱਡ ਭਾਗੇ ਹਨ। ਉਸ ਦੇ ਦਰਸ਼ਨਾਂ ਦੇ ਨਾਲ ਆਵੀ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਐ ਮੈਲ ਸਾਧ ਸੰਗ ਬੁੱਠਿਆਂ, ਉਹ ਦਰਸ਼ਨਾਂ ਦੇ ਨਾਲ ਹੀ ਸਹਿਬ ਚਿੱਤ ਆ ਜਾਂਦਾ ਹੈ। ਚਲੋ ਜੇ ਉਹ ਦਰਸ਼ਨ ਨਹੀਂ, ਸਰੂਪ ਦੇ ਦਰਸ਼ਨ ਚਿੱਤਰ ਦਰਸ਼ਨ ਹਨ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਰ ਨੀਕੀ ਧਿਆਨ ਕੋ, ਧਿਆਨ ਠਹਿਰ ਜਾਂਦਾ ਹੈ ਜਦੋਂ ਪਿਆਰੇ ਦੇ ਚਿੱਤਰ ਦਰਸ਼ਨ ਹੋ ਜਾਣ। ਸੁਪਨੇ ਦੇ ਵਿੱਚ ਵੀ ਜੇ ਦਰਸ਼ਨ ਹੋ ਜਾਣ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਓ ਸੁਭਾਗੀ ਨਿੰਦੜੀਏ ਕਿੰਨਾ ਏ ਉਹ ਸੁਭਾਗ ਸਮਾਂ ਹੈ ਜਦੋਂ ਐਸੇ ਦਰਸ਼ਨ ਹੋ ਜਾਣ। ਸੋ ਕਿਸੇ ਤਰ੍ਹਾਂ ਦੇ ਦਰਸ਼ਨ ਹੋਣ ਇੱਕ ਸਾਧਨ ਹੈ, ਉਹ ਸਤਪੁਰਸ਼ਾਂ ਦੇ ਦੀਦਾਰ ਦੇ ਵਾਸਤੇ ਮਨ ਲੋਚਦਾ ਹੈ। ਭਾਵੇਂ ਮਹਾਂਪੁਰਸ਼ ਅੱਜ ਸਰੀਰ ਕਰਕੇ ਨਹੀਂ ਹਨ, ਪਰ ਉਹਨਾਂ ਦੀ ਹਾਜ਼ਰੀ ਇਸ ਪਾਵਨ ਸਥਾਨ ਤੇ ਤਾਂ ਸਦਾ ਹੀ ਹੈ, ਮਹਿਸੂਸ ਹੁੰਦੀ ਹੈ। ਕਿਉਂਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਭਾਵੇਂ ਅੱਖਾਂ ਨਹੀਂ ਦੇਖਦੀਆਂ ਪਰ ਮਹਿਸੂਸ ਤਾਂ ਹੁੰਦਾ ਹੈ, ਇਸ ਪਵਿੱਤਰ ਪਾਵਨ ਸਥਾਨ ਦੇ ਜਰੇ ਜਰੇ ਤੇ ਕਣ ਕਣ ਤੇ ਉਹਨਾਂ ਦੇ ਮੁਬਾਰਕ ਚਰਨ ਪਏ, ਉਹਨਾਂ ਦੀ ਅਮਿੱਟ ਛਾਪ ਇਹ ਧਰਤੀ ਦੇ ਵਿੱਚ ਸਮੋਈ ਹੈ। ਆਪ ਜੀ ਨੇ ਰਹਿਮਤ ਕੀਤੀ ਕਿ ਹਰ ਹਫ਼ਤੇ ਸਤਸੰਗ ਕਰੋ, ਪੂਰਨਵਾਸੀ ਸੰਗਰਾਂਦ ਨੂੰ ਮਨਾਓ, ਇਸ ਦਿਨ ਦੇ ਉੱਤੇ ਜ਼ਰੂਰ ਆਓ। ਜੋ ਪਿਆਰ ਵਾਲੇ ਪ੍ਰੇਮੀ ਹਨ ਉਹ ਪਿਆਰੇ ਦੇ ਆਦੇਸ਼ ਦੇ ਮੁਤਾਬਕ ਆਪਣੇ ਨੇਮ ਨੂੰ ਨਿਭਾ ਰਹੇ ਨੇ ਤੇ ਇੱਥੇ ਸਮੇਂ ਨੂੰ ਸਵਾਸਾਂ ਨੂੰ ਲੇਖੇ ਦੇ ਵਿੱਚ ਲਾ ਰਹੇ ਹਨ। ਉਮਰ ਉਹਾ ਵਿੱਚ ਲੇਖੇ ਜੋ ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜ਼ਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਇਸ ਵਿੱਚ ਨੀਲੇ ਹੁਜਰੇ ਸਾਂਝ ਤੇ ਫਜਰੇ। ਸਮਾਂ ਤਾਂ ਲੰਘ ਜਾਂਦਾ ਹੈ, ਸਮਾਂ ਉਡੀਕਦਾ ਨਹੀਂ। ਉਹ ਸਮਾਂ ਸੀ ਜਦੋਂ ਪਿਆਰੇ ਨੇ ਇਸ ਧਰਤੀ ਨੂੰ ਭਾਗ ਲਾਏ, ਅੱਜ ਵੀ ਭਾਵੇਂ ਉਹ ਸਮਾਂ ਹੈ। ਉਹ ਪਿਆਰ ਦੀ ਮੂਰਤ ਪਰਮ ਪੂਜਾ ਸਤਿਕਾਰਯੋਗ ਬੀਜੀ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪਹੁੰਚਦੇ ਨੇ, ਭਾਵੇਂ ਸਰੀਰ ਨਾ ਵੀ ਆਗਿਆ ਦੇਵੇ, ਸੰਗਤਾਂ ਦਾ ਪਿਆਰ ਖਿੱਚਦਾ ਹੈ। ਆਪ ਜੀ ਹਰ ਐਤਵਾਰ ਪੂਰਨਵਾਸੀ ਸੰਗਰਾਂਦ ਸੰਗਤਾਂ ਨੂੰ ਦਰਸ਼ਨ ਦੇਣ ਪਹੁੰਚਦੇ ਨੇ, ਪਿਆਰ ਦੀ ਨਿਸ਼ਾਨੀ ਹੈ। क्योंकि असी ता पढ़ देंदे हां जिस प्यारे स्यो ने हो तिसे अगे मर चलिए त्रिग जीवन संसार ता के पाछे जीवन। पर जीवन देखो केहो जाए परम पूजे सत्कार जोग बीजी दा राग वैराग तो भी उपर बीत राग अवस्था दे मालक जो बचन कर देन ओ बचन साध बचन अटलादा अटल जान वाला बचन है। सो बड़भागी संगत है जिन्होंने आज महापुरुषां दी शरीरक गैर हाजरी दे विच सत्कार जोग बीजी दा आशीर्वाद पुता माता की असीस निमख न विसरो तुमको हर हर सदा भजो जगदीश ओ असीस बख्शिश करदे हन। सो ए प्यार ही प्यार महापुरुषां ने सिखाया है क्योंकि जदों तक साडे अंदर ए प्यार ते बराग नहीं आउंदा उसों तक इस माया तो छुटकारा भी नहीं हो सकता। बिन बैराग न छूट समाया। जिवें सुन रहे सी शरदा जिन्नी होवे सतगुर दे उत्ते ओहे जिही फल मिलदा है ओह फल लगदा है। सतगुर ता सतगुर पुरख अगम है निर्वैर निराला जाणो धरती धर्म की सच्ची धर्मशाला ज्यों कर निर्मल आरसी जग वेखण वाला जिहा बीजै सोलणे फल कर्म संभाला ज्यों कर निर्मल आरसी जग वेखण वाला जिहा मुँह कर पालिए तेहो वेखाला। शरदा नूं फल लगदा है सतगुर ता आरसी शीशे वांगू हन जिहो जी कोई भावना लैके आउंदा है उस दी भावना नूं फल लगदा। जिवें आपां पिछले सत्संग दे विच विचार कीती सी कि किवें नामदेव जी दी शरदा है भावना है त्रिलोचन भी नामदेव जी कोल आउंदा है वह भी उन्हां दी किरिया नूं वेखदा है भलके उठे नामदेव चल त्रिलोचन आवे नामदेव जी कोल त्रिलोचन चल के आउंदा है भगत करे दोए जने नामदेव हर चलत सुनावे। नामदेव जी ऐसियां शरदा दियां वार्तालाप त्रिलोचन नूं सुणाउंदे हन ते त्रिलोचन दे उत्ते भी बख्शिश हो जांदी है नामदेव जी दे राहीं उस नूं भी परमेशर दे किहो जिहे दर्शन हो जांदे ने कि परमेशर अपने भगतां दी कार कमाउण वास्ते आया। भावें त्रिलोचन दे घरों बीबी ने निंदिया कर दित्ती नारायण निंदस भूली रे गवारी ओ भुल गई ऐसा कर्म आ गया कि वो जो घर विच आया सी परमेश्वर सारे काम करदा सी उहदी निंदिया करन दे नाल चला गया पता लग गया। सो आपां बहुत खोल के विचार कीती सी कि किन्नी शरदा है ना। जदों पिता बाहर गया क्योंकि वो पिता माता दी रीस विच अपने नाना जी नूं कहिंदा सी नानके घर रहिंदा सी ते वो पिता जदों ए गया बाहर उस दिन नामदेव जी नूं कह गया कि तू इस तरह दे नाल भोग लवाई। शरदा सी बचपन सी अनभोल सी क्योंकि भोले पाए मिले रघुराया इस तरह दे नाल ओ हुण दसी रीत मुताबक किवें भोग लवाउणा है हुण चला जांदा है जो अपना ठाकर है बीठल है उस नूं भोग लवाउंदा है उस दे अगे दुध रख देंदा है सोयन कटोरी लै अमृत भरी लै नामे हर आगे धरी। हुण उस दे विच दुध पा के जदों बीठल दे अगे रख देंदा है बेनतियां करदा है कि तुसी इस नूं भोग लावो ते हुण जिवें अगे भोग लगदा सी अगे तां क्योंकि भावना तो हीणे इंसान एक ऐसे तरह दे नाल रीति चला लेंदे ने कि चलो प्रवान हो गया हुण उस नूं कोई लोड़ नहीं वो आप शक लेंदे हन। पर नामदेव जी तां अनभोल सी गुरु दे प्यार विच परमेश्वर दे प्यार विच रत्या होया सी इस तरह शरदा दे विच आके ਉਹ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦਾ ਹੈ। ਦੁੱਧ ਪੀ ਲੋ ਮੇਰੇ ਗੋਬਿੰਦ ਰਾਇਆ, ਨਾਮ ਦੇਵ ਕਰੇ ਬੇਨਤੀ ਰੇ ਗੋਬਿੰਦ ਰਾਇਆ, ਨਾਮ ਦੇਵ ਕਰੇ ਬੇਨਤੀ ਮੇਰੇ ਗੋਬਿੰਦ ਰਾਏ, ਨਹੀਂ ਤੋ ਘਰ ਕੋ ਬਾਪ ਰਸਾਏ। ਕਿੱਡੀ ਪਿਆਰ ਦੀ, ਸ਼ਰਧਾ ਦੀ, ਭਾਵਨਾ ਦੀ ਬੇਨਤੀ ਹੈ। ਹੁਣ ਸਾਹਮਣੇ ਬੈਠਾ ਹੈ, ਬੇਨਤੀਆਂ ਕਰ ਰਿਹਾ ਹੈ ਕਿ ਦੁੱਧ ਪੀਓ। ਹੁਣ ਦੁੱਧ ਪੀਣ ਵਾਸਤੇ ਕਿਹੋ ਜਿਹਾ ਰੂਪ ਬਣਾਉਂਦਾ ਹੈ? ਨਾਮੇ ਦੇਖ ਨਾਰਾਇਣ ਹੱਸੈ, ਏਕ ਭਗਤ ਮੇਰੇ ਹਿਰਦੇ ਵਸੈ। ਅੱਜ ਉਹ ਨਾਰਾਇਣ ਦੇਖ ਕੇ ਹੱਸ ਰਿਹਾ ਹੈ ਕਿ ਅੱਗੇ ਤਾਂ ਸਾਹਮਣੇ ਇਸਦਾ ਪਿਤਾ ਜੋ ਆਉਂਦਾ ਸੀ ਸਾਹਮਣੇ ਲਿਆ ਕੇ ਪ੍ਰਵਾਨ ਕਹਿ ਕੇ ਚਲਾ ਜਾਂਦਾ। ਇਹਨਾਂ ਤਾਂ ਕੋਈ ਬਹੁਤਾ ਧਿਆਨ ਹੀ ਨਹੀਂ ਸੀ ਅਖਰੀ ਅਰਦਾਸ ਕਰਦਾ, ਪਰ ਅੱਜ ਤਾਂ ਐਸਾ ਭਗਤ ਆ ਗਿਆ ਜੋ ਕਹਿ ਰਿਹਾ ਕਿ ਦੁੱਧ ਪੀ, ਜੇ ਨਹੀਂ ਤੂੰ ਦੁੱਧ ਪੀਵੇਂਗਾ ਤਾਂ ਕਹਿੰਦੇ ਬਾਪ ਮੇਰਾ ਜਿਹੜਾ ਰੁੱਸ ਜਾਵੇਗਾ ਉਹ ਕਹੇਗਾ ਕਿ ਤੂੰ ਦੁੱਧ ਨਹੀਂ ਪਿਲਾਇਆ। ਹੁਣ ਐਸਾ ਦ੍ਰਿੜ ਇਰਾਦਾ ਭੋਲਾ ਭਾਵ ਵੇਖ ਕੇ ਉਹ ਪਰਮੇਸ਼ਰ ਰੀਝਦਾ ਹੈ। ਨਾਮਦੇਵ ਦੀ ਦੇਖ ਲਓ, ਭਗਤ ਧੰਨਾ ਜੀ ਦਾ ਵੇਖ ਲਓ ਕਿ ਕਿਵੇਂ ਉਹਨਾਂ ਨੇ ਵੀ ਮਿੱਸੇ ਪ੍ਰਸ਼ਾਦੇ ਛਕਾਏ, ਭਾਵਨਾ ਨੂੰ ਫਲ ਲੱਗਦਾ ਹੈ। ਆਪਣੇ ਸੰਤ ਮਹਾਰਾਜ ਜੀ ਇੱਕ ਆਪ ਬੀਤੀ ਆਮ ਹੀ ਸੁਣਾਇਆ ਕਰਦੇ ਸਨ ਕਿ ਜਦੋਂ ਅਸੀਂ ਬਚਪਨ ਦੇ ਵਿੱਚ ਕਹਿੰਦੇ ਅਜੇ ਹਾਂ, ਇਹ ਪੂਰੀ ਭਾਵਨਾ ਸ਼ਰਧਾ ਸੀ ਕਿ ਪਰਮੇਸ਼ਰ ਭੋਗ ਲਾਉਂਦਾ ਹੈ ਤੇ ਪਰਮੇਸ਼ਰ ਹੀ ਸਾਰਿਆਂ ਦਾ ਰਿਸਕ ਦਾਤਾ ਹੈ, ਖਾਣ ਵਾਸਤੇ ਦਿੰਦਾ ਹੈ। ਹੁਣ ਸਿੰਧ ਦੇ ਵਿੱਚ ਚਲੇ ਜਾਂਦੇ ਹਨ ਜੋ ਕਿ ਹੁਣ ਪਾਕਿਸਤਾਨ ਹੈ, ਉੱਥੇ ਜਾ ਕੇ ਆਪ ਜੀ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਰਹਿ ਜਾਂਦੇ ਨੇ, ਬਾਹਰ ਹੀ ਨਹੀਂ ਨਿਕਲਦੇ। ਤੇ ਕਿੱਡੀ ਪਿਆਰ ਦੀ ਭਾਵਨਾ ਹੈ, ਸ਼ਰਧਾ ਦੀ ਹੈ, ਆਪ ਜੀ ਆਪਣੇ ਸ਼ਬਦਾਂ ਦੇ ਵਿੱਚ ਦੱਸਦੇ ਕਿ ਮੈਂ ਸੋਚਿਆ ਕਿ ਜਿਹੜਾ ਇਹ ਪਰਮੇਸ਼ਰ ਮੈਨੂੰ ਭੇਜੇਗਾ ਉੱਤੋਂ ਆਵੇਗਾ, ਛੱਤ ਦੇ ਵਿੱਚੋਂ ਪਾੜ ਕੇ ਦੇਵੇਗਾ। ਕਿੰਨੇ ਦਿਨ ਲੰਘ ਗਏ, ਕਹਿੰਦੇ ਫਿਰ ਸਾਡੇ ਕੋਲ ਜਿਹੜਾ ਖਾਣ ਪੀਣ ਦਾ ਸਮਾਨ ਸੀ, ਕੁਝ ਆਟਾ ਸੀ, ਉਹ ਵੀ ਕੋਈ ਭਿਖਾਰੀ ਆਇਆ, ਸਾਰਾ ਉਸ ਨੂੰ ਦੇ ਦਿੱਤਾ। ਦ੍ਰਿੜ ਇਰਾਦੇ ਨਾਲ, ਵਿਸ਼ਵਾਸ ਨਾਲ, ਸ਼ਰਧਾ ਦੇ ਨਾਲ ਬੈਠ ਗਏ। 22 ਘੰਟੇ ਭਜਨ ਕਰਦੇ, ਯੋਗਕ ਨੀਂਦ, ਥੋੜਾ ਜਿਹਾ ਸਮਾਂ ਉਹ 5-7 ਮਿੰਟ ਇੱਕ ਰਿਲੈਕਸ ਹੋਣ ਵਾਸਤੇ, ਬਾਡੀ ਨੂੰ ਰਿਲੈਕਸ ਕਰਨ ਵਾਸਤੇ ਉਹ ਲੈ ਲੈਂਦੇ। ਉਸ ਦੇ ਵਿੱਚ ਵੀ ਕਹਿੰਦੇ ਸੁਰਤ ਦੇ ਨਾਲ ਬਾਣੀ ਚੱਲਦੀ ਰਹਿੰਦੀ, ਕਿਉਂਕਿ ਸਤਪੁਰਸ਼ਾਂ ਦੀ ਅਵਸਥਾ ਹੈ। ਹੁਣ ਹੋਇਆ ਕਿ ਉਸੇ ਸ਼ਹਿਰ ਦੀ ਇੱਕ ਬਹੁਤ ਅਮੀਰ ਬੀਬੀ, ਜਿਸ ਦੀ ਕੋਈ ਜਾਣ ਨਹੀਂ ਪਹਿਚਾਣ ਨਹੀਂ, ਉਹ ਆਉਂਦੀ ਹੈ, ਦਰਵਾਜ਼ਾ ਖੜਕਾਉਂਦੀ ਹੈ। ਜਦੋਂ ਦਰਵਾਜ਼ਾ ਦੇ ਉੱਤੇ ਦਸਤਕ ਦਿੰਦੀ ਹੈ, ਨਾਲ ਕੀ ਕੀਤਾ ਹੋਇਆ ਹੈ ਕਿ ਸਾਗ ਹੈ ਮੱਕੀ ਦੀ ਰੋਟੀ ਦੇ ਉੱਤੇ ਰੱਖਿਆ ਹੋਇਆ ਹੈ, ਤੇ ਮਹਾਂਪੁਰਸ਼ਾਂ ਨੂੰ ਛੇਤੀ ਨਾਲ ਕਹਿੰਦੀ ਹੈ ਕਿ ਛਕੋ। ਸਤਪੁਰਸ਼ ਸੋਚਦੇ ਨੇ ਕਿ ਇਹ ਤਾਂ ਇਸ ਤਰ੍ਹਾਂ ਦੇ ਨਾਲ ਕਿਵੇਂ ਹੋਇਆ। ਉਹ ਦੱਸਦੀ ਹੈ ਕਿ ਮਹਾਰਾਜ ਕੋਈ ਅੱਜ ਮੈਨੂੰ ਖਿੱਚ ਪਈ, ਜਿਵੇਂ ਮੇਰਾ ਕੋਈ ਕੱਪੜਾ ਖਿੱਚਦਾ ਹੈ ਕਿ ਚੱਲ ਉੱਥੇ ਪ੍ਰਸ਼ਾਦਾ ਛਕਾ ਕੇ ਆ ਤਵੇ ਦੇ ਉੱਤੇ। ਕਹਿੰਦੀ ਮੈਂ ਪ੍ਰਸ਼ਾਦਾ ਪਾਇਆ ਹੋਇਆ, ਸੜ ਜਾਣਾ ਛੇਤੀ ਦੇ ਕੇ ਛਕੋ, ਤੇ ਦੂਸਰਾ ਪ੍ਰਸ਼ਾਦਾ ਮੈਂ ਲੈ ਕੇ ਆਉਂਦੀ। ਮਹਾਂਪੁਰਸ਼ ਕਹਿੰਦੇ ਨਹੀਂ ਬੀਬਾ, ਇੱਕ ਹੀ ਪ੍ਰਸ਼ਾਦਾ ਛਕਣਾ ਹੈ, 8 ਪਹਿਰ ਬਾਅਦ ਇਹ ਛਕ ਲਿਆ ਕਰਾਂਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੇ ਪ੍ਰਤਿਆਗ ਵੇਖੀਆਂ ਹਨ, ਤੇ ਉਸ ਜਗ੍ਹਾ ਦੇ ਉੱਤੇ ਜਿੱਥੇ ਕੋਈ ਜਾਣ ਨਹੀਂ ਪਹਿਚਾਣ ਨਹੀਂ, ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਹਨ, ਨਾਮ ਦੇ ਵਿੱਚ ਅਭੇਦ ਹਨ, ਉਹ ਆਪ ਭੇਜਦਾ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਓ ਪਰਿਆ, ਸੈਲ ਪੱਥਰ ਮੈਂ ਜਾਣ ਤੋਂ ਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ। ਸ੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਉਹਨਾਂ ਬਾਰੇ ਆਪਾਂ ਸੁਣਿਆ ਹੀ ਹੈ ਕਿ ਇੱਕ ਸੰਤ ਜਵੰਦ ਸਿੰਘ ਜੀ ਹੋਏ ਤੇ ਇੱਕ ਆਪ ਜੀ, ਇਹਨਾਂ ਨੇ ਪਰਮੇਸ਼ਰ ਨੂੰ ਸਾਕਾਰ ਪ੍ਰਗਟ ਕੀਤਾ। ਬਾਬਾ ਆਨੰਦ ਸਿੰਘ ਜੀ ਨੇ ਤਾਂ ਪ੍ਰਤੱਖ ਭੋਗ ਲਵਾਇਆ, ਉਹ ਹੁਣ ਵੀ ਉਹ ਮਰਿਆਦਾ ਚੱਲੀ ਆਉਂਦੀ ਹੈ ਨਾਨਕ ਸਰ ਕਿ ਭੋਗ ਲਵਾਉਣਾ, ਪਰ ਫਰਕ ਪੈ ਜਾਂਦਾ ਸ਼ਰਧਾ ਦੇ ਵਿੱਚ, ਭਾਵਨਾ ਦੇ ਵਿੱਚ। ਜਿਵੇਂ ਅੱਜ ਅਰਦਾਸ ਸੁਣਦੇ ਹਾਂ, ਉਸ ਦੇ ਵਿੱਚ ਕਹਿਣਗੇ ਕਿ ਪਾਤਸ਼ਾਹ ਪ੍ਰਵਾਨ ਕਰਿਓ। ਹੁਣ ਠੀਕ ਹੈ, ਉਹ ਆਪਣੀ ਜਗ੍ਹਾ ਦੇ ਉੱਤੇ ਠੀਕ ਹਨ, ਕਿਉਂਕਿ ਜੇ ਡਾਲਡੇ ਦੇ ਪ੍ਰਸ਼ਾਦ ਬਣਾ ਕੇ ਲਿਆਂਦੇ ਵਿੱਚ ਚਰਬੀ ਪਈ ਹੋਈ ਹੈ, ਉਹ ਠੀਕ ਵੀ ਨਹੀਂ ਭੋਗ ਲਾਉਣ ਵਾਸਤੇ, ਚਲੋ ਕਹਿ ਦਿੱਤਾ ਪ੍ਰਵਾਨ ਹੋਏ, ਉਹਨਾਂ ਦੀ ਆਪਣੀ ਭਾਵਨਾ ਹੈ। ਪਰ ਬਾਬਾ ਆਨੰਦ ਸਿੰਘ ਜੀ ਆਪਣੇ ਸਰੀਰ ਕਾਲ ਦੇ ਵਿੱਚ ਸਾਰੀ ਤਾਂ ਜ਼ਿੰਦਗੀ ਪ੍ਰਤੱਖ ਭੋਗ ਲਾਉਂਦੇ ਰਹੇ। ਫਿਰ ਕੋਈ ਨਾਸਤਿਕ, ਕੋਈ ਤਰਕ ਕਰਨ ਵਾਲਾ, ਕੋਈ ਕ੍ਰਿਟੀਸਾਈਜ਼ ਕਰਨ ਵਾਲਾ ਕਹਿੰਦਾ ਹੈ ਕਿ ਮਹਾਰਾਜ ਜੀ ਗੁਰੂ ਨਾਨਕ ਭੋਗ ਲਾਉਂਦੇ ਹਨ, ਮਹਾਂਪੁਰਸ਼ ਕਲੇਰਾਂ ਵਾਲੇ ਕਹਿਣ ਲੱਗੇ ਕਿ ਲਾਉਂਦੇ ਹਨ। ਫਿਰ ਉਹਨੇ ਬੜੀ ਉਲਟੀ ਜੀ ਗੱਲ ਕਰ ਦਿੱਤੀ ਕਿ ਫਿਰ ਉਹ ਕਿੱਧਰ ਜਾਂਦੇ ਨੇ ਜੰਗਲ ਪਾਣੀ। ਮਹਾਂਪੁਰਸ਼ ਵੀ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਜਲਾਲ ਵਿੱਚ ਆ ਕੇ ਕਹਿਣ ਲੱਗੇ ਕਿ ਜਿਹੜੇ ਤੇਰੇ ਵਰਗੇ ਨਿੰਦਕ ਹਨ ਉਹਨਾਂ ਦੀ ਜਵਾਨ ਦੇ ਉੱਤੇ, ਬੜੀ ਗੱਲ ਸਖਤ ਗੱਲ ਸੀ। ਹੁਣ ਇੰਨਾ ਜਲਾਲ ਸੀ ਕਿ ਕੀ ਮਜਾਲ ਹੈ ਮਹਾਂਪੁਰਸ਼ ਦੇ ਅੱਗੇ ਕੋਈ ਇਸ ਤਰ੍ਹਾਂ ਦਾ ਸਵਾਲ ਆਵੇ। ਸੋ ਸਾਧ ਸੰਗਤ ਲੋੜ ਹੈ ਭਾਵਨਾ ਦੀ, ਸ਼ਰਧਾ ਦੀ। ਇਹ ਸ਼ਰਧਾ ਦੇ ਨਾਲ ਹੀ ਬੇੜਾ ਪਾਰ ਹੋਣਾ ਹੈ। ਮਹਾਂਪੁਰਸ਼ਾਂ ਦੇ ਜਿੱਥੇ ਨਿਵਾਸ ਸਥਾਨ ਮੋਹਾਲੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਥੇ ਪ੍ਰਕਾਸ਼ ਕੀਤੇ ਹੋਏ ਸਨ। ਭੱਠੇ ਵਾਲਾ ਜੋ ਕਿ ਬੜਾ ਪਿਆਰਾ ਜੀਵਨ ਹੈ, ਉਹ ਜਦੋਂ ਕੋਠੀ ਬਣੀ ਇੱਥੇ ਭੱਠੇ ਦੇ ਉੱਤੇ, ਉਹ ਮੁਨਸ਼ੀ ਸੀ, ਉਸ ਦਾ ਵਿਆਹ ਹੋਣ ਲੱਗਿਆ, ਰਾਤੋ ਰਾਤ ਦੌੜ ਗਿਆ, ਦੂਜੇ ਭਰਾ ਨੂੰ ਬਰਾਤ ਲੈ ਕੇ ਗਏ, ਵਿਆਹ ਕੇ ਲਿਆਏ। ਮਹਾਂਪੁਰਸ਼ਾਂ ਦਾ ਕਿੰਨਾ ਉਸ ਦੇ ਅੰਦਰ ਭਾਵਨਾ ਸੀ। ਉਹਨਾਂ ਦਿਨਾਂ ਦੇ ਵਿੱਚ 1980-81 ਦੇ ਵਿੱਚ ਜਦੋਂ ਮਹਾਂਪੁਰਸ਼ਾਂ ਨੇ ਇਸ ਇਲਾਕੇ ਦੇ ਵਿੱਚ ਜਾਣਾ, ਉਹਨੇ ਲਾਲਟਣ ਲੈ ਕੇ ਬੈਠ ਜਾਣਾ, ਗੇਟ ਬਣਾਉਣਾ, ਦੁੱਧ ਲੈ ਕੇ ਬੈਠ ਜਾਣਾ। ਕਈਆਂ ਨੇ ਕਹਿਣਾ ਕਿ ਇੱਧਰ ਨੂੰ ਕਿਵੇਂ ਮਹਾਂਪੁਰਸ਼ ਆਉਣਗੇ, ਉਹ ਤਾਂ ਰਸਤਾ ਹੋਰ ਹੈ। ਕਹਿੰਦਾ ਮੇਰੀ ਭਾਵਨਾ ਨੂੰ ਜ਼ਰੂਰ ਫਲ ਲਾਉਣਗੇ। ਮਹਾਂਪੁਰਸ਼ਾਂ ਦਾ ਅਸੂਲ ਰਿਹਾ ਹੈ ਕਿ ਉਹਨਾਂ ਨੇ ਆਪਣੇ ਨਾਲ ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਜਾਣਾ। ਪਰ ਸ਼ਰਧਾ ਦੀ ਗੱਲ ਹੈ, ਭਾਵਨਾ ਦੀ, ਕਿ ਉਹ ਭੱਠੇ ਵਾਲੇ ਕੋਲ ਮਹਾਂਪੁਰਸ਼ ਰਾਤ ਦੇ ਜਦੋਂ 1:30 ਵੱਜ ਜਾਣਾ, ਵਾਪਸੀ ਤੇ ਆਉਣਾ, ਉੱਥੇ ਜ਼ਰੂਰ ਦੁੱਧ ਛਕਣਾ, ਸਾਰੇ ਸਿੰਘਾਂ ਨੂੰ ਕਹਿਣਾ ਕਿ ਇੰਨੇ ਪਾਠ ਕਰੋ, ਦੁੱਧ ਛਕੋ। ਸੋ ਇਹ ਭਾਵਨਾ ਹੈ। ਜਦੋਂ ਕੋਠੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਫਿਰ ਭੱਠੇ ਵਾਲਾ ਮਹਾਂਪੁਰਸ਼ਾਂ ਦੇ ਕੋਲ ਹੀ ਚਲਾ ਗਿਆ, ਫਿਰ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹੁਣ ਜਦੋਂ ਉਹਨੇ ਭੋਗ ਲਵਾਉਣ ਜਾਣਾ, ਕਾਫੀ ਸਮਾਂ ਮੁੜ ਕੇ ਹੀ ਨਾ ਆਉਣਾ, ਮਹਾਂਪੁਰਸ਼ਾਂ ਨੇ ਪੁੱਛਣਾ ਕਿ ਤੂੰ ਇੰਨੀ ਦੇਰ ਲਾ ਕੇ ਆਇਆ। ਕਹਿਣ ਲੱਗਿਆ ਮਹਾਰਾਜ ਜੀ ਮੈਂ ਸਕਾ ਕੇ ਆਇਆ ਹਾਂ, ਕਿਉਂਕਿ ਟਾਈਮ ਤਾਂ ਲੱਗਦਾ ਹੀ ਹੈ ਸਕਣ ਨੂੰ। ਭਾਵਨਾ ਹੈ। ਸੋ ਇਹ ਭਾਵਨਾ ਦਾ ਫਲ ਹੈ। ਕਿੰਨੀ ਸੰਗਤ ਆਉਣੀ ਮਹਾਂਪੁਰਸ਼ਾਂ ਕੋਲ, ਸਵੇਰ ਤੋਂ ਰਾਤ ਤੱਕ, ਅੱਧੀ ਅੱਧੀ ਰਾਤ ਤੱਕ ਸੰਗਤ ਨੇ ਆਉਣਾ। ਜੇ ਹੁਣ ਭੋਗ ਲੱਗ ਗਿਆ, ਫਿਰ ਭੰਡਾਰੇ ਦੇ ਵਿੱਚ ਕੋਈ ਘਾਟ ਵੀ ਨਹੀਂ ਆਉਂਦੀ। ਜਿੱਥੇ ਸਤਪੁਰਸ਼ਾਂ ਦੇ ਲੰਗਰ ਚਲਾਏ ਹੋਏ ਹਨ, ਸਤਿਗੁਰਾਂ ਨੂੰ ਭੋਗ ਲੱਗਦੇ ਹਨ, ਉਹਨਾਂ ਲੰਗਰਾਂ ਦੇ ਵਿੱਚ ਕਦੇ ਤੋਟ ਨਹੀਂ ਆਉਂਦੀ, ਕਦੇ ਉਹ ਲੰਗਰ ਬੰਦ ਨਹੀਂ ਹੁੰਦੇ, ਨਿਰੰਤਰ 24 ਘੰਟੇ ਚੱਲਦੇ ਹਨ। ਉੱਥੇ ਕੋਠੀ ਹਜ਼ਾਰਾਂ ਹੀ ਸੰਗਤਾਂ ਨੇ ਲੰਗਰ ਛਕਣਾ, ਕਦੇ ਵੀ ਤੋਟ ਨਹੀਂ ਆਉਣੀ, ਕਦੇ ਉਸ ਦੇ ਮੂੰਹ ਤੋਂ ਗੱਲ ਨਾ ਆਉਣੀ ਕਿ ਅਜੇ ਤਿਆਰ ਕਰਨਾ ਹੈ ਜਾਂ ਬਣਿਆ ਨਹੀਂ। ਜਿੰਨੀ ਮਰਜ਼ੀ ਸੰਗਤ ਆ ਜਾਵੇ, ਪੰਗਤਾਂ ਲਾ ਕੇ ਸਾਰਿਆਂ ਨੂੰ ਭੋਜਨ ਪਾਣੀ ਛਕਾਉਣਾ, ਕਿਉਂਕਿ ਗੁਰੂ ਘਰ ਦੀ ਪਰੰਪਰਾ ਹੈ ਕਿ ਲੰਗਰ ਚਲਾਉਣੇ ਮੰਦਰ ਬਾਅਦ ਦੇ ਵਿੱਚ ਨੇ। ਪਹਿਲਾਂ ਲੰਗਰ, ਪਾਛੇ ਮੰਦਰ, ਪਹਿਲਾਂ ਪੰਗਤ, ਪਾਛੇ ਸੰਗਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ, ਜਦੋਂ ਇਹ ਭਾਈ ਸੰਤੋਖ ਸਿੰਘ ਜਥੇਦਾਰ ਜੀ ਨੂੰ ਇਹ ਆਦੇਸ਼ ਦਿੱਤਾ ਕਿ ਇੱਥੇ ਮੰਦਰ ਨਹੀਂ ਬਣਾਉਣੇ, ਲੰਗਰ ਚਲਾਉਣੇ ਹਨ, ਉਹੀ ਸੇਵਾ ਅੱਗੇ ਜੋ ਕਿ ਬਾਬਾ ਨਿਧਾਨ ਸਿੰਘ ਜੀ ਚਲਾਉਂਦੇ ਰਹੇ। ਕਮੇਟੀਆਂ ਹਿਸਾਬ ਕਿਤਾਬ ਕਰਨ ਵਾਲੀਆਂ ਹੁੰਦੀਆਂ ਹਨ, ਜਿੱਥੇ ਹਿਸਾਬ ਕਿਤਾਬ ਹੋਣ ਉੱਥੇ ਘਾਟਾ ਪੈਂਦਾ ਹੀ ਪੈਂਦਾ ਹੈ। ਹੁਣ ਇੱਥੇ ਤਾਂ ਖਾਵੋ ਖਰਚੋ ਰਲ ਮਿਲ ਪਾਈ, ਤੋਟ ਨਾਵ ਵੱਧ ਦੋ ਜਾਈ। ਹੁਣ ਬਾਬਾ ਜੀ ਲੰਗਰ ਚਲਾਉਂਦੇ ਨੇ, ਕਮੇਟੀ ਵਾਲੇ ਇਸ ਗੱਲ ਨੂੰ ਨਹੀਂ ਚਾਹੁੰਦੇ। ਉੱਥੋਂ ਚੱਲ ਕੇ ਜਦੋਂ ਹਜ਼ੂਰ ਸਾਹਿਬ ਨਦੇੜ ਤੋਂ ਮਨਵਾੜ ਸਟੇਸ਼ਨ ਦੇ ਉੱਤੇ ਪਹੁੰਚਦੇ ਨੇ, ਅਜੇ ਗੱਡੀ ਆਉਣ ਵਿੱਚ ਦੇਰ ਹੈ, ਪੰਜਾਬ ਵੱਲ ਨੂੰ ਚਾਲੇ ਪਾਉਂਦੇ ਹਨ, ਤਾਂ ਕੀ ਹੋਇਆ ਜਦੋਂ ਅੱਖਾਂ ਬੰਦ ਕੀਤੀਆਂ ਸੁਰਤ ਜੁੜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਕਾਰ ਦਰਸ਼ਨ ਹੋਏ ਵਰ ਦਿੱਤਾ ਕਿ ਪ੍ਰੇਮੀਆ ਤੂੰ ਨਾ ਜਾ ਇੱਥੇ ਲੰਗਰ ਚਲਾ ਤੇ ਇਹ ਲੰਗਰ ਵਾਸਤੇ ਜਿਹੜਾ ਖੀਸਾ ਮੇਰਾ ਹੱਥ ਤੇਰਾ ਹੋਵੇਗਾ ਕਦੇ ਤੋਟ ਨਹੀਂ ਆਵੇਗੀ ਤੂੰ ਇਸ ਦੇ ਵਿੱਚ ਸ਼ਰਧਾ ਦੇ ਵਿੱਚ ਆ ਤੇ ਉਹ ਪਿੱਛੇ ਮੁੜ ਗਿਆ ਬਾਬਾ ਜੀ ਬਾਬਾ ਨਿਧਾਨ ਸਿੰਘ ਜੀ ਮਹਾਰਾਜ ਉਹਨਾਂ ਨੇ ਫਿਰ ਉੱਥੇ ਜਿੱਥੇ ਹਜ਼ੂਰ ਸਾਹਿਬ ਹੈ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਸਥਾਨ ਉਸ ਦੇ ਸਾਹਮਣੇ ਹੀ ਦਰਖਤਾਂ ਥੱਲੇ ਇੱਕ ਪੀਪਾ ਕੱਟ ਕੇ ਪਾਣੀ ਉਬਲਣਾ ਰੱਖ ਦਿੱਤਾ ਬਾਲਣ ਇਕੱਠਾ ਕਰਕੇ ਪੀਪੇ ਦੇ ਜਿਹੜਾ ਕੱਟਿਆ ਢੱਕਣ ਸੀ ਆਟਾ ਲਿਆ ਕੇ ਉਹਦੇ ਉੱਤੇ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਪੰਗਤ ਲੱਗਣੀ ਸ਼ੁਰੂ ਹੋ ਗਈ ਕਿੰਨੀ ਬਰਕਤ ਪਈ ਅੱਜ ਜੋ ਸੰਗਤਾਂ ਉੱਥੇ ਪਵਿੱਤਰ ਪਾਵਨ ਸਥਾਨ ਤੇ ਨਤਮਸਤਕ ਹੋਣ ਜਾਂਦੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਉੱਥੇ ਉਹ ਕਿੰਨੀ ਉਸ ਲੰਗਰ ਦੀ ਬਰਕਤ ਹੈ ਹਜ਼ਾਰਾਂ ਹੀ ਕਮਰੇ ਬਣ ਚੁੱਕੇ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੰਗਰ ਸੰਗਤ ਛਕਦੀ ਹੈ ਪੰਗਤ ਲੱਗਦੀ ਹੈ ਤੋਟ ਨਹੀਂ ਆਉਂਦੀ ਸੋ ਇਸ ਵਾਸਤੇ ਸ਼ਰਧਾ ਦੀ ਲੋੜ ਹੈ ਭਾਵਨਾ ਦੀ ਲੋੜ ਹੋਇਆ ਕਰਦੀ ਹੈ ਜਿੱਥੇ ਸ਼ਰਧਾ ਹੈ ਸ਼ਰਧਾ ਦੇ ਨਾਲ ਹੀ ਬੇੜੇ ਪਾਰ ਹੋ ਜਾਂਦੇ ਨੇ ਗਿਆਨੀ ਦਿਮਾਗ ਤੋਂ ਗੱਲ ਕਰਦਾ ਹੈ ਦਿਲ ਤੋਂ ਨਹੀਂ ਕਰਦਾ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਇਹ ਪਿਆਰ ਦੀ ਖੇਡ ਹੈ ਜਿਹੜੀ ਇਹਦੇ ਵਿੱਚ ਤੂੰ ਸਿਰ ਦੇ ਦੇ ਹੁਣ ਆਪਾਂ ਤਾਂ ਇਸ ਦੇ ਸ਼ਬਦ ਦੇ ਅੱਖਰੀ ਅਰਥ ਕਰਾਂਗੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਕਿ ਤਲੀ ਦੇ ਉੱਤੇ ਸੀਸ ਕੱਟ ਕੇ ਰੱਖ ਲੋ ਪਰ ਮਹਾਂਪੁਰਸ਼ਾਂ ਦੇ ਜਿਨ੍ਹਾਂ ਨੇ ਅਨੁਭਵ ਸੁਣੇ ਹਨ ਉਹ ਕੀ ਦੱਸਦੇ ਨੇ ਕਹਿੰਦੇ ਕਿ ਸੀਸ ਦੇ ਵਿੱਚ ਹੀ ਦਿਮਾਗ ਹੈ ਇਸ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਹੈ ਇਸ ਦੇ ਵਿੱਚੋਂ ਹੀ ਫੁਰਨੇ ਉੱਠਦੇ ਨੇ ਇਸ ਦੇ ਵਿੱਚੋਂ ਹੀ ਸਭ ਕੁਝ ਹੁੰਦਾ ਹੈ ਤੇ ਜੇ ਇਹੀ ਸਮਰਪਿਤ ਕਰ ਦਿਓ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਸੋ ਉਹ ਸੇਵਾ ਦੇ ਵਿੱਚ ਸ਼ਰਧਾ ਦੇ ਵਿੱਚ ਸਭ ਕੁਝ ਮਿਲ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਸਤਿਗੁਰ ਜੀ ਰਹਿਮਤ ਕਰਦੇ ਹਨ ਕਿ ਤੂੰ ਇਹ ਸੀਸ ਸਾਨੂੰ ਦੇ ਦੇ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ ਮੰਗ ਕਰਦੇ ਹਨ ਕਿ ਅੱਜ ਤੋਂ ਇਹ ਜਿਹੜਾ ਸੀਸ ਹੈ ਗੁਰੂ ਨੂੰ ਸਮਰਪਿਤ ਹੋ ਗਿਆ ਸਮਰਪਣ ਹੋ ਗਿਆ ਇਹ ਸੀਸ ਗੁਰੂ ਨੂੰ ਹੀ ਜਦੋਂ ਦੇ ਦਿੱਤਾ ਫਿਰ ਸਾਡੀ ਕੀ ਮਜਾਲ ਹੈ ਕਿ ਅਸੀਂ ਇਸ ਦੇ ਵਿੱਚੋਂ ਕੋਈ ਗਲਤ ਸੋਚ ਸੋਚੀਏ ਪ੍ਰਸਾਦ ਸੰਗਤੇ ਭਗਤਾਂ ਦੀ ਗੱਲ ਹੈ ਭਗਤ ਦਿਲ ਤੋਂ ਪਿਆਰ ਕਰਦੇ ਨੇ ਕੋਈ ਤਰਕ ਵਿਤਰਕ ਨਹੀਂ ਕਰਦੇ ਕੋਈ ਘਾਟਵਾਦ ਨਹੀਂ ਦੇਖਦੇ ਕੋਈ ਗਿਲਾ ਸ਼ਿਕਵਾ ਨਹੀਂ ਕਰਦੇ ਕੋਈ ਸ਼ਿਕਾਇਤ ਨਹੀਂ ਸਮਰਪਿਤ ਹੈ ਤੇ ਪਰ ਇਹ ਖੇਡ ਕਿੰਨੀ ਔਖੀ ਹੈ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਖੇਡ ਖੇਡਣੀ ਕੋਈ ਸੌਖੀ ਨਹੀਂ ਇਸ ਦੇ ਵਿੱਚ ਪਾਸ ਹੋਣਾ ਵੀ ਕੋਈ ਸੌਖਾ ਕੰਮ ਨਹੀਂ ਇਹ ਤਾਂ ਪਿਆਰ ਵਾਲਿਆਂ ਦੀ ਸ਼ਰਧਾ ਵਾਲਿਆਂ ਦੀ ਇਹ ਖੇਡ ਹੋਇਆ ਕਰਦੀ ਹੈ ਉਹ ਸੀਸ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ ਨਾ ਪੈਂਦਾ ਜੀ ਔਖੀ ਖੇਡ ਪ੍ਰੇਮ ਦੀ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ ਸਿਸਤਲੀ ਤੇ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੇ ਠੀਕ की रेण का तो आओ हमारे पास। ये तो है ही प्यार वालियां दा श्रद्धा वालियां दा मार्ग। इस रास्ते दे उत्ते दूसरा तो चल ही नहीं सकता। ज्ञानी तो आप तो रुके ही है क्योंकि उन्हें तर्क है। उस दे विच हर गल दे विच तर्क है। हुण ਸਰਦਾ ਵਾਲਾ ਤਾਂ ਗੱਲ ਨੂੰ ਮੰਨ ਲੈਂਦਾ ਹੈ। ਸੁਣ ਸਾਖੀ ਮਨ ਜਪ ਪਿਆਰ, ਨਾਮਦੇਵ ਜੀ ਦੀ ਸਾਖੀ ਸੁਣ ਕੇ ਸਰਦਾ ਉਤਪੰਨ ਹੁੰਦੀ ਹੈ ਕਿ ਜਿਵੇਂ ਨਾਮਦੇਵ ਜੀ ਨੇ ਪ੍ਰਤੱਖ ਸਾਕਾਰ ਗੋਬਿੰਦ ਰਾਏ ਪ੍ਰਗਟ ਕਰ ਲਏ ਤੇ ਕਿੰਨੇ ਉਹਨਾਂ ਦੇ ਉੱਤੇ ਖੁਸ਼ੀ ਹੋ ਗਈ। ਪਿਆਰ ਵਾਲਾ ਆਪਣੇ ਇਸ਼ਟ ਦੇ ਅੱਗੇ ਨਮਸਕਾਰਾਂ ਕਰਦਾ ਹੈ, ਇਸ਼ਟ ਨੂੰ ਧਿਆਉਂਦਾ ਹੈ। ਸਾਡਾ ਜੋ ਇਸ਼ਟ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਤਾਂ ਜਿਹੋ ਜੀ ਭਾਵਨਾ ਰੱਖੋ ਫਲ ਲੱਗੇਗਾ। ਹੁਣ ਇੱਥੇ ਅਰਦਾਸਾਂ ਹੁੰਦੀਆਂ ਹਨ, ਉਹ ਅਰਦਾਸਾਂ ਜਦੋਂ ਸਤਸੰਗ ਤੋਂ ਬਾਅਦ ਟਿਕਿਆ ਹੋਇਆ ਮਨ ਹੋਵੇ, ਜਿਸ ਦੇ ਹਿਰਦੇ ਚੋਂ ਅਰਦਾਸ ਨਿਕਲਦੀ ਹੈ ਉਸ ਦੀ ਮੁਰਾਦ ਪੂਰੀ ਹੁੰਦੀ ਹੈ। ਪਰ ਸਾਡੀ ਅਵਸਥਾ ਕੀ ਹੈ? ਦਾਤ ਪਿਆਰੀ ਵਿਸਰਿਆ ਦਤਾਰਾ ਅਸੀਂ ਭੁੱਲ ਜਾਂਦੇ ਹਾਂ। ਪਾਤਸ਼ਾਹ ਸਾਡੇ ਤੋਂ ਕੁਝ ਨਹੀਂ ਮੰਗਦੇ, ਇੱਕ ਮੰਗ ਮੰਗਦੇ ਨੇ। ਕੀ ਮੰਗਦੇ ਨੇ? ਜਿਵੇਂ ਨਾਮਦੇਵ ਜੀ ਨੇ ਪਿਆਰ ਕੀਤਾ, ਸ਼ਰਧਾ ਦੇ ਵਿੱਚ ਆ ਕੇ ਭੋਗ ਲਵਾ ਦਿੱਤਾ, ਇਸੇ ਤਰ੍ਹਾਂ ਦੇ ਨਾਲ ਸਾਡੇ ਤੋਂ ਵੀ ਇੱਕ ਮੰਗ ਮੰਗਦੇ ਨੇ। ਪਰਮੇਸ਼ਰ ਕੀ ਕਹਿੰਦੇ ਨੇ, ਗੁਰੂ ਕੀ ਕਹਿੰਦੇ ਨੇ? ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਪਰਮੇਸ਼ਰ ਇੱਕੋ ਜਾਣ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ। ਤੇ ਉਹ ਕੀ ਕਾਹਦੀ ਉਹਨਾਂ ਨੂੰ ਭੁੱਖ ਲੱਗੀ ਹੈ, ਸਾਤੋਂ ਕੀ ਮੰਗਦੇ ਨੇ? ਆਪਾਂ ਹੁਣ ਹਰ ਰੋਜ਼ ਸਤਿਗੁਰੂ ਜੀ ਤੋਂ ਮੰਗਦੇ ਹਾਂ, ਪਰ ਸਤਿਗੁਰੂ ਜੀ ਕੀ ਮੰਗਦੇ ਨੇ? ਕਹਿੰਦੇ ਮੈਨੂੰ ਵੀ ਕੋਈ ਭੁੱਖ ਲੱਗੀ ਹੈ ਤੇ ਉਹ ਮੈਨੂੰ ਕੋਈ ਵਿਰਲਾ ਹੀ ਐਸੀ ਵਸਤੂ ਦਿੰਦਾ ਹੈ। ਕਿਹੜੀ ਭੁੱਖ ਹੈ? ਪਾਓ ਭਗਤ ਦਾ ਭੁੱਖਾ ਗੋਬਿੰਦ, ਪਾਓ ਭਗਤ ਦਾ ਭੁੱਖਾ, ਦਾ ਭੁੱਖਾ ਗੋਬਿੰਦ, ਪਾਓ ਭਗਤ ਦਾ ਭੁੱਖਾ, ਆਹ
भगत दा भुखा कोई नहीं, भगत दा भुखा ओ भगत दा भुखा कोई नहीं, भगत दा भुखा ਪਾਓ ਭਗਤ ਦਾ ਭੁੱਖਾ ਗੋਵਿੰਦ ਗੋਵਿੰਦ ਪਾਓ ਭਗਤ ਦਾ ਭੁੱਖਾ ਕਿੰਨਾ ਪਿਆਰ ਭਗਤਾਂ ਦਾ ਭਗਤ ਨੇ ਵਸ ਪਰਮੇਸ਼ਰ ਨੂੰ ਪਿਆਰ ਦੇ ਨਾਲ ਹੀ ਕੀਤਾ ਸਮਰਪਿਤ ਕਰ ਦਿੱਤਾ ਸ਼ਰਧਾ ਦੇ ਵਿੱਚ ਆ ਕੇ ਸਭ ਕੁਝ ਗੁਰੂ ਨੂੰ ਸਮਰਪਿਤ ਕਰ ਦਿੱਤਾ ਪਰ ਗਿਆਨੀ ਕੀ ਕਰਦਾ ਹੈ ਗਿਆਨੀ ਸਾਨੂੰ ਹੋੜਦਾ ਹੈ ਵਹਿਮੀ ਢੋਲਾ ਆਖਦਾ ਏ ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਜਾ ਰਹੀਆਂ ਬੈਠੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਜਾ ਰਹੀਆਂ ਉਹ ਬਲਵਲੇ ਦਾ ਦੇਸ਼ ਜਿੱਥੇ ਦਿਲੀ ਬਲਵਲੇ ਹਨ ਪਿਆਰ ਹੈ ਉਹ ਕਿਸੇ ਸ਼ਬਦ ਦੇ ਵਿੱਚ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਪਿਆਰ ਦੇ ਵਿੱਚ ਪਰਮੇਸ਼ਰ ਨੂੰ ਭਗਤਾਂ ਨੇ ਵਸ ਕਰ ਲਿਆ ਪਿਆਰ ਦੇ ਵਿੱਚ ਬੰਨ ਲਿਆ ਸੋ ਐਸੀਆਂ ਵਿਚਾਰਾਂ ਤੋਂ ਸਾਡੇ ਅੰਦਰ ਵੀ ਸ਼ਰਧਾ ਉਤਪੰਨ ਹੋ ਜਾਵੇ ਸਾਡੇ ਅੰਦਰ ਵੀ ਜੀਵਨ ਦੀ ਰੌਣ ਰੁਮਕ ਜਾਵੇ ਫਿਰ ਸਾਡੇ ਵੀ ਸਾਰੇ ਕਾਰਜ ਪਰਮੇਸ਼ਰ ਆਪ ਕਰੇਗਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਇਥੋਂ ਵਿਚਾਰ ਅਗਲੇ ਸਤਸੰਗ ਵਿੱਚ ਸ਼ੁਰੂ ਹੋਵੇਗੀ ਸੋ ਪਿਆਰ ਵਾਲੀਆਂ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਪਹੁੰਚਦੀਆਂ ਹਨ ਗੁਰੂ ਪਿਆਰ ਦੇ ਵਿੱਚ ਆਪਣੇ ਪਿਆਰੇ ਦੇ ਉਸ ਪਿਆਰੇ ਆਦੇਸ਼ ਨੂੰ ਮੰਨਦੇ ਹੋਏ ਇੱਥੇ ਆ ਕੇ ਸਤਸੰਗ ਵਿੱਚ ਹਾਜ਼ਰੀ ਭਰਦੇ ਹੋ ਸੋ ਪਿਆਰ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਪਿਆਰ ਵਾਲੇ ਤਾਂ ਵਿਰਲੇ ਹੀ ਹੁੰਦੇ ਹਨ ਹੋਰ ਵਪਾਰੀ ਬਥੇਰੇ ਨੇ ਸੋ ਆਪ ਜੀ ਗੁਰੂ ਪਿਆਰ ਵਾਲੇ ਪਿਆਰੀਆਂ ਸੰਗਤਾਂ ਐਸੇ ਹਾਲਾਤ ਦੇ ਵਿੱਚ ਜਦੋਂ ਕਿ ਅੱਜ ਤਰਕ ਵਿਤਰਕ ਹੋ ਰਹੀ ਹੈ ਫਿਰ ਵੀ ਸ਼ਰਧਾ ਦੀ ਰੱਖਣੀ ਤੁਹਾਡੇ ਚਰਨਾਂ ਦੇ ਵਿੱਚ ਸੀਸ ਝੁਕਦਾ ਹੈ ਧੰਨੋ ਤੁਸੀਂ ਕਿ ਇੰਨੀ ਸ਼ਰਧਾ ਇੰਨਾ ਪਿਆਰ ਹਰ ਐਤਵਾਰ ਪਹੁੰਚਦੇ ਹੋ ਕੋਈ ਇੱਥੇ ਸਾਧਨ ਨਹੀਂ ਆਉਣ ਦੇ ਆਪੋ ਆਪਣੇ ਸਾਧਨਾ ਰਾਹੀਂ ਆਪੇ ਤੁਸੀਂ ਆ ਕੇ ਸਾਰਾ ਕੁਝ ਕਰਦੇ ਹੋ ਸੋ ਹਮਰਾ ਕੀਆ ਕੁਛ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਸੋਏ ਪਿਆਰ ਦਾ ਇਹ ਲੰਗਰ ਚੱਲਦੇ ਨੇ ਪਿਆਰ ਦੇ ਸਹਾਰੇ ਹੀ 13 ਸਾਲ ਹੁਣ ਪੂਰੇ ਹੋ ਚੁੱਕੇ ਨੇ ਉਹ ਲੰਗਰ ਚੱਲਦੇ ਨੂੰ ਜਿਹੜਾ ਨਿਰੰਤਰ ਤੁਹਾਡੇ ਤੱਕ ਇਹ ਪਿਆਰੇ ਦੇ ਸੰਦੇਸ਼ ਨੂੰ ਪਹੁੰਚਾ ਰਿਹਾ ਹੈ ਲੰਗਰ ਚੱਲੇ ਗੁਰ ਸ਼ਬਦ ਟੋਟ ਨਾ ਵੀ ਖੱਟਿਆ ਉਹਦੇ ਵਿੱਚ ਕੋਈ ਘਾਟਾ ਨਹੀਂ ਆਇਆ ਬੈਂਕਾਂ ਨੇ ਵਿਆਜ ਦਾ 1 ਪੈਸਾ ਨਹੀਂ ਦਿੱਤਾ ਮਹਾਂਪੁਰਸ਼ ਤਾਂ ਪ੍ਰਬੰਧ ਕਰ ਗਏ ਸਨ ਪਰ ਉਹਨਾਂ ਦੇ ਰੋਕਿਆਂ ਤੋਂ ਵੀ ਨਹੀਂ ਰੁਕਿਆ ਕਿਉਂਕਿ ਤੁਹਾਡੇ ਵਰਗੇ ਪਿਆਰੇ ਸੇਵਾਦਾਰ ਪਿਆਰ ਵਾਲੀਆਂ ਸੰਗਤਾਂ ਇਹ ਪਿਆਰ ਦਾ ਸਬੂਤ ਦੇ ਰਹੀਆਂ ਨੇ ਮਹਾਂਪੁਰਸ਼ਾਂ ਦੀ ਚਲਾਈ ਪਰੰਪਰਾ ਨੂੰ ਅੱਗੇ ਤੋਰ ਰਹੀਆਂ ਹਨ ਸੋ ਧੰਨਤਾ ਯੋਗ ਤੁਹਾਡੇ ਚਰਨਾਂ ਦੇ ਵਿੱਚ ਸੀਸ ਝੁਕਦੇ ਨੇ ਸੋ ਸਾਰਿਆਂ ਦਾ ਹੀ ਧੰਨਵਾਦ ਆਓ ਹੁਣ ਆਨੰਦ ਸਾਹਿਬ ਗੁਰੂ ਸਤੋਤਰ ਪੜ੍ਹੀਓ ਉਪਰੰਤ ਅਰਦਾਸ ਵਿੱਚ ਜੁੜੀਏ ਰਾਮ ਕਲੀ ਮਹੱਲਾ ਤੀਜਾ ਆਨੰਦੀ
तन है मन है गुरु।